गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत आत्मा दा संगीत आप जी दे सन्मुख पढ़ी जा रही है। जिमें आप जी ने अपनी लिखत विच आप लिखिया है कि ये जिहड़ी रचना है मेरी आत्मा विचों स्फुटत हुई है, जिमें अंडे दे विचों मुर्गी दा चूज़ा अपने आप निकलता है, इस तरह ये रचना उन्होंने लिखिया है मेरी आत्मा विचों स्फुटत हुई है। कोई भी आत्मक लिखत नूं बुद्धि मंडल वाले समझ नहीं सकते। हुण सवाल ये उठता है कि जे ये आत्मक लिखत है तो सानू आत्मक लिखत दी आत्मा दी कोई सोझ ही नहीं, तो फिर इस लिखत दा साढ़े ते फायदा की होवेगा? ये तो एक सीधी जी गल है। जिमें बच्चा जब जन्म लैंदा है, माँ उसनू गोदी च लै के बड़े प्यार नाल गल्लां करदी है, भावें छोटे बच्चे नूं उन्हां गल्लां दी कोई समझ नहीं, पर सियाणे आखदे हन वो जिहड़े माँ बोलदी है उस नाल बच्चे दे आत्मा दे अंदर प्यार सिंजरदा है ते समझ वधदी है बच्चे दी। सो ये जिहड़ियां लिखतां सी जदों सुणदे हाँ, भावें बौद्धिक तौर ते सानू समझ ना आण, ये साड़ी आत्मा विच इहो जिहियां लिखतां सिंजरदियां हन। ते जदों गुरु की कृपा सदका किसी सुभागे समय सिमरन नाल थोड़ी जी भी साड़ी आत्मा प्रकाशमान आउंदी है, फिर तां इहनां लिखवां लिखतां विचों सानू अकह स्वाद आउंदा है। पर शुरुआत विच साड़े ते इसे तर्हां दा असर करदियां हन जिवें नवजन्मे बच्चे ते माँ दियां गल्लां दा असर आउंदा है। सो कोशिश करिए, इस नूं सरवण करिए। जरूरी नहीं कि सानू सारी लिखत समझ आवे, जे 20 मिनट दी कोई लिखत विचों एक अद्ध पंक्ति भी साढ़े हिरदे च बैठ गई वो साढ़े लिए बड़े लाभवंत होवेगी, क्योंकि परमार्थ दे जितने सूखम भेद हैं वो इस लिखत विच मौजूद हैं जी। परमार्थक भेदां तो इलावा जदों असी इस लिखत नूं पढ़ते या सुनते हाँ, तां ये सानू धार्मिक रस्मी कर्मकांडां तों उपर चुक के आत्मक मंडल वल चलण दी प्रेरणा करदी है। ते अगां आत्मक मंडल दे संत जना या गुरमुख रूहां नाल किवें सांझ पाउणी है वो दर्शाउंदे हन। भाव ये कि जिहड़ी व्याख्या असी धर्म दी अपने दिमाग ते लई हुई है उस दे गलत पक्ष नूं दूर करके सानू सीधे मार्ग ते तोरदे हन। एक तां मन नूं उत्साह मिलदा है कि असी उस रस्ते ते तुरीए, ते लिखत दे अंत तक पढ़दे हां या सुणदे हां असी उत्थे पहुँच जांदे हां जिथे बुद्धि मंडल वाला जीव भी एक विस्माद नूं अनुभव करदा है। ये उहनां दी आत्मा दा करिश्मा है जो आप जी ने इस लिखत विच सानू बख्शिया है। आओ इस नूं हुण असीं कई भागां विच पढ़न दी कोशिश करांगे क्योंकि लिखत बहुत लंबेरी है। सो पहला भाग आप जी सरवण करन दी कृपालता करो जी। आत्मा दा संगीत। इस पुस्तक दे अगले पन्नियां विच मैं महान गुरु साहिबान दी जीदान बख्शण वाली बाणी दी उस ताल गति दे अनुभव नूं कानी बंद करन दा यतन कर रहा हाँ, जिस दा निम्मा जिहा आभास मैनू अपने जीवन काल विच होया है। जिथों तक इस दी प्रमाणिकता दा संबंध है, इस नूं मैं माँ दे दुध नाल ही ग्रहण करना शुरू कर दिता सी। जो कुछ भी अपने जीवन दे बीते 45 सालां विच मेरी निमन चेतना ने इस बारे संचित कीता सी, वो बड़ी तेज़ गति नाल पिछले 2-3 दिनां विच मेरे मन दी चरखी उत्ते घूमदा रहा है। ये रचना एक तरह नाल पंछियां दे आलणे विच अंडे दे खोल विचों सुत्ते सिद्ध बाहर निकलण वाली प्रक्रिया है। मैनू इंज प्रतीत आउंदा है कि जिवें गुरु साहिबान दी रचना दे उस छोटे जे भाग दा ये संखेप अनुवाद होवे जिसने कि मैनू सब तों वध प्रभावित कीता है। हाँ जी, ये रचना एक तरह नाल पंछियां दे आलणे विच अंडे दे खोल विचों सुत्ते सिद्ध बाहर निकलण वाली प्रक्रिया है। मैनू इंज प्रतीत आउंदा है ਕਿ ਜਿਵੇਂ ਗੁਰੂ ਸਾਹਿਬਾਨ ਦੀ ਰਚਨਾ ਦੇ ਉਸ ਛੋਟੇ ਜਿਹੇ ਭਾਗ ਦਾ ਇਹ ਸੰਖੇਪ ਅਨੁਵਾਦ ਹੋਵੇ ਜਿਸ ਨੇ ਕਿ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਇਹ ਸਭ ਕੁਝ ਗੁਰੂ ਜੀ ਦੇ ਬਾਗ ਦੇ ਫੁੱਲ ਹਨ। ਮੈਂ ਤਾਂ ਕੇਵਲ ਉਹਨਾਂ ਵਿੱਚੋਂ ਕੁਝ ਇੱਕ ਨੂੰ ਹੀ ਚੁਣ ਕੇ ਰਾਂਗਲੇ ਗੁਲਦਸਤੇ ਵਿੱਚ ਧਰ ਦਿੱਤਾ ਹੈ। ਮੈਨੂੰ ਗਿਆਨ ਹੈ ਕਿ ਮੈਂ ਆਤਮਾ ਦੇ ਸੰਗੀਤ ਦੀ ਸੁੰਦਰਤਾ ਦੇ ਉਹਨਾਂ ਪੱਖਾਂ ਬਾਰੇ ਲਿਖਣ ਲੱਗਾ ਹਾਂ ਜੋ ਅਵਰਣੀਏ ਹੈ, ਫਿਰ ਵੀ ਮੈਂ ਉਸ ਅਕਵਿਤਾ ਨੂੰ ਵਾਰਤਕ ਵਿੱਚ ਅੰਕਿਤ ਕਰਨ ਦਾ ਸਾਹਸ ਕੀਤਾ ਹੈ ਜਿਸ ਦਾ ਬੋਧ ਕੇਵਲ ਗਾਇਨ ਦੁਆਰਾ ਹੀ ਹੋ ਸਕਦਾ ਹੈ, ਉਹ ਵੀ ਤਦੋਂ ਜਦੋਂ ਫਰਿਸ਼ਤੇ ਮਨੁੱਖ ਦੀ ਆਤਮਾ ਵਿੱਚ ਆ ਪਾ ਕੇ ਇਸ ਦਾ ਗਾਇਨ ਕਰ ਰਹੇ ਹੋਣ, ਜਾਂ ਜਦੋਂ ਕੋਈ ਵਿਅਕਤੀ ਇਸ ਦੀ ਆਤਮਾ ਵਿੱਚ ਭਿੱਜ ਕੇ ਇਸ ਨੂੰ ਗਾ ਰਿਹਾ ਹੋਵੇ। ਗੁਰੂ ਨਾਨਕ ਆਪ ਇਸ ਅੰਬਰੀਕਾਂਗ ਦੇ ਆਵੇਸ਼ਗਤ ਸੰਗੀਤ ਤੋਂ ਰਹਿ ਨਹੀਂ ਸਨ ਸਕਦੇ ਅਤੇ ਸਦਾ ਇਹ ਕਹਿੰਦੇ ਹੁੰਦੇ ਸਨ ਕਿ ਦੇਵ ਲੋਕ ਵਿੱਚੋਂ ਬਾਣੀ ਦੇ ਸੰਗੀਤ ਦਾ ਅਵਤਰਨ ਹੋ ਰਿਹਾ ਹੈ। ਫਿਰ ਜਦੋਂ ਕੋਈ ਉਹਨਾਂ ਨੂੰ ਅਕਾਲ ਪੁਰਖ ਬਾਰੇ ਪੁੱਛਦਾ ਤਾਂ ਆਪ ਬਚਨ ਕਰਦੇ ਕਿ ਪਰਮਾਤਮਾ ਦਾ ਆਹਾਰ ਸੰਗੀਤ ਹੈ ਅਤੇ ਵੰਨ ਸੁਵੰਨੇ ਰੰਗ ਉਸਦੇ ਬਸਤਰ ਹਨ। ਉਹਨਾਂ ਦੀ ਬਾਣੀ ਦੇ ਸ਼ਬਦ ਉਹਨਾਂ ਦੇ ਆਪਣੇ ਹੋਠਾਂ ਤੋਂ ਹੀ ਸੁਣੇ ਜਾ ਸਕਦੇ ਸਨ ਜਾਂ ਫਿਰ ਉਹਨਾਂ ਦੇ ਭਗਤਾਂ ਦੇ ਮੁਖਾਰਬਿੰਦ ਤੋਂ। ਭਾਈ ਲਹਿਣਾ ਜੀ ਨੇ ਦਰਿਆ ਕੰਢੇ ਕਿਸੇ ਸ਼ਰਧਾਲੂ ਦੇ ਕੰਠ ਤੋਂ ਗੁਰੂ ਨਾਨਕ ਦੇ ਨਾਮ ਨੂੰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗਾਉਂਦਿਆਂ ਸੁਣਿਆ ਅਤੇ ਉਸਦੀ ਆਤਮਾ ਵਿੱਚ ਭਾਵਾਂ ਦਾ ਅਜਿਹਾ ਝੱਖੜ ਚੁੱਲਿਆ ਕਿ ਤਦੋਂ ਤੋਂ ਹੀ ਉਹਨਾਂ ਨੂੰ ਇਸ ਨਾਮ ਨਾਲ ਇੰਨਾ ਪ੍ਰੇਮ ਜਾਗ ਪਿਆ ਕਿ ਇਸ ਵਿੱਚ ਉਹ ਇਤਨਾ ਗੁਆਚ ਗਏ ਕਿ ਨਾਮ ਨੂੰ ਪ੍ਰਾਪਤ ਕਰਕੇ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਹੀ ਉਹਨਾਂ ਦੀ ਤ੍ਰਿਪਤੀ ਹੋਈ। ਉਹਨਾਂ ਦੇ ਸ਼ਬਦ ਪਾਪੀਆਂ ਅਤੇ ਸੰਤਾਂ ਦੇ ਸਨਮੁੱਖ ਇੱਕ ਸਮਾਨ ਗਾਏ ਜਾਂਦੇ ਸਨ। ਇਹ ਕਹਿਣਾ ਸ਼ੌਕ ਵਾਲੀ ਗੱਲ ਹੋਵੇਗੀ ਕਿ ਇਸ ਬਾਣੀ ਦਾ ਅਰੋਗਤਾ ਬਖਸ਼ਣ ਵਾਲਾ ਪ੍ਰਭਾਵ, ਜਿਹਾ ਕਿ ਸਨਾਤਨੀ ਬ੍ਰਾਹਮਣਾਂ ਦਾ ਵਿਚਾਰ ਸੀ, ਕੇਵਲ ਸੰਤ ਜਨਾਂ ਨੂੰ ਹੀ ਹੁੰਦਾ ਹੈ। ਇਹ ਬਾਣੀ ਇੱਕ ਪਾਪੀ ਇਸਤਰੀ ਦੀ ਵੀ ਉਸੇ ਤਰ੍ਹਾਂ ਗੁੱਜੀ ਮਿੱਤਰ ਹੈ ਜਿਸ ਤਰ੍ਹਾਂ ਕਿ ਇੱਕ ਪਾਹਕ ਦਾਮਨ ਇਸਤਰੀ ਦੀ। ਸਾਰੇ ਇਸਤਰੀ ਪੁਰਸ਼ਾਂ ਨੂੰ ਜੋ ਦੁੱਖ ਦਰਦਾਂ ਨਾਲ ਭਰਪੂਰ ਇਸ ਸੰਸਾਰ ਵਿੱਚ ਸੰਘਰਸ਼ ਕਰ ਰਹੇ ਹਨ, ਸੁੱਖ ਆਰਾਮ ਦੀ ਲੋੜ ਹੈ। ਗੁਰੂ ਦਾ ਸ਼ਬਦ ਉਹਨਾਂ ਸਭ ਦੀ ਆਤਮਾ ਲਈ ਡੂੰਘੀ ਸ਼ਾਂਤੀ ਬਖਸ਼ਣ ਵਾਲਾ ਹੈ। ਇਹ ਸੱਖਣਿਆਂ ਨੂੰ ਭਰਪੂਰ ਕਰਦਾ ਹੈ, ਸ਼ੁੱਧ ਆਨੰਦ ਸਰੂਪ ਹੈ ਅਤੇ ਆਨੰਦ ਪ੍ਰਦਾਨ ਕਰਨ ਦਾ ਸਰੋਤ ਹੈ। ਗੁਰੂ ਸਾਹਿਬ ਲਈ ਤਾਰੇ ਪ੍ਰਭੂ ਦੀ ਆਰਤੀ ਉਤਾਰਨ ਲਈ ਹੱਥਾਂ ਵਿੱਚ ਫੜੇ ਗਗਨ ਰੂਪੀ ਥਾਲ ਵਿੱਚ ਪਏ ਮੋਤੀ ਹਨ ਅਤੇ ਸੂਰਜ ਤੇ ਚੰਨ ਇਸ ਵਿੱਚ ਬਾਲੇ ਗਏ ਦੀਪਕ। ਇਸ ਤਰ੍ਹਾਂ ਗੁਰੂ ਨਾਨਕ ਆਕਾਸ਼ ਰੂਪੀ ਛੱਤਰ ਵਾਲੇ ਮੰਦਿਰ ਵਿੱਚ ਖੜੇ ਹਨ। ਇਹ ਸਭ ਪ੍ਰਭੂ ਪ੍ਰੀਤਮ ਦਾ ਸ਼ਾਨਦਾਰ ਮਹਿਲ ਹੈ। ਪਵਨ ਤੇ ਪਾਣੀ ਉਸ ਮਹਾਨ ਪ੍ਰਭੂ ਦੀ ਉਪਮਾ ਗਾਇਨ ਕਰ ਰਹੇ ਹਨ। ਗੁਰੂ ਜੀ ਲਈ ਤਾਂ ਬਣ ਦੇ ਪੱਤੇ ਆਤਮਾ ਦਾ ਅਨਹਦ ਨਾਦ ਹਨ। ਇਹਨਾਂ ਵਿੱਚ ਸਥਾਈ ਆਨੰਦ ਵਿਦਮਾਨ ਹੈ। ਸਾਰਾ ਆਕਾਸ਼ ਸੁੰਦਰ ਚਾਂਦੀ ਰੰਗੇ ਪੈਰਾਂ ਵਾਲੀਆਂ ਨਿਰਤਕੀਆਂ ਰਾਗ ਰਤਨ ਪਰਿਵਾਰ ਪਰੀਆਂ ਨਾਲ ਭਰਿਆ ਪਿਆ ਹੈ ਅਤੇ ਇਸ ਸਭ ਕੁਝ ਦੀਆਂ ਪਰਮ ਡੂੰਘਿਆਈਆਂ ਵਿੱਚ ਅਦ੍ਰਿਸ਼ਟ ਸੰਗੀਤ ਦਾ ਪ੍ਰਵਾਹ ਚੱਲ ਰਿਹਾ ਹੈ। ਉਹ ਅਣਸੁਣੇ ਨੂੰ ਸੁਣ ਰਿਹਾ ਹੈ। ਪ੍ਰਕਾਸ਼, ਚੰਨ, ਧਰਤੀ, ਸਾਗਰ, ਚਟਾਨਾਂ ਸਭ ਉਸਨੂੰ ਆਨੰਦ ਵਿਭੋਰ ਕਰਦੀਆਂ ਹਨ। ਉਸਦਾ ਮਨੋਵੇਗ ਬਹੁਮੁੱਲਾ, ਡੂੰਘਾ ਅਤੇ ਅਨੰਤ ਹੈ। ਉਸ ਲਈ ਕੁਝ ਵੀ ਕਾਫੀ ਨਹੀਂ ਹੈ। ਉਸਦੇ ਮਨੋਵੇਗ ਵਿੱਚ ਜੀਵਨ ਅਤੇ ਮੌਤ ਦੋਵੇਂ ਇੱਕ ਦੂਜੇ ਨਾਲ ਇੱਕ ਜਾਨ ਹੋ ਜਾਂਦੇ ਹਨ। ਸਭ ਪ੍ਰਕਾਰ ਦੇ ਦੁਈ ਦੁਵੈਤ ਦੇ ਅੰਤਰ ਉਸਦੀ ਸ਼ਾਨ ਵਿੱਚ ਅਲੋਪ ਹੋ ਜਾਂਦੇ ਹਨ, ਜਿਵੇਂ ਸਾਗਰ ਵਿੱਚ ਲਹਿਰ ਅਭੇਦ ਹੋ ਜਾਂਦੀ ਹੈ। ਆਪਣੇ ਅਨੰਤ ਵਿਸਮਾਦ ਵਿੱਚ ਉਹ ਮੌਨ ਹੈ। ਉਸਦੀ ਖੁਸ਼ੀ ਅਬੋਲ ਹੈ, ਜੋ ਪ੍ਰਭੂ ਪ੍ਰੀਤਮ ਦੇ ਵਿਯੋਗ ਦੀ ਅਨੰਤ ਪੀੜਾ ਵਿੱਚੋਂ ਉਤਪੰਨ ਹੁੰਦੀ ਹੈ। ਇਹ ਹੈ ਗੁਰੂ, ਪਰਮ ਜੋਤੀ ਸਰੂਪ, ਪੂਰਨ ਬ੍ਰਹਮ ਅਵਤਾਰ, ਉਪਮਾ ਰਹਿਤ ਅਤੇ ਅਦੁੱਤੀ। ਮਹਾਨ ਸਿੱਖ ਕਵੀ ਭਾਈ ਸੰਤੋਖ ਸਿੰਘ ਗੁਰੂ ਦੀ ਉਪਮਾ ਵਿੱਚ ਭਾਵਾਵੇਸ਼ ਵਿੱਚ ਰੱਤਾ ਮੋਤੀਆਂ ਦੀ ਲੜੀ ਪਰੋਂਦਾ ਹੋਇਆ ਬ੍ਰਿਜ ਕਵਿਤਾ ਦੀ ਸਾਰੀ ਸ਼ਬਦਾਵਲੀ ਨੂੰ ਮੁਕਾ ਬੈਠਦਾ ਹੈ। ਫਿਰ ਗੁਰੂ ਲਈ ਇੱਕ ਅਸਹਾਈ ਬਾਲ ਹਾਰਕੂਕ ਪੁਕਾਰ ਕਰਦਾ ਹੈ। ਉਸ ਲਈ ਉਹ ਸ੍ਰਿਸ਼ਟੀ ਦੇ ਸਭ ਨਾਥਾਂ ਦਾ ਨਾਥ ਹੈ। ਗੁਰੂ ਨਾਨਕ ਸਾਡੇ ਲਈ ਪਿਤਾ ਬਣ ਕੇ ਆਏ। ਉਹਨਾਂ ਨੇ ਸਾਨੂੰ ਪਿਤਾ ਵਾਲਾ ਉਹ ਮਿੱਠਾ ਅਤੇ ਸਿੱਧਾ ਸਾਦਾ ਪਿਆਰ ਦਿੱਤਾ ਜੋ ਸਾਨੂੰ ਕਿਸੇ ਹੋਰ ਤੋਂ ਨਹੀਂ ਮਿਲਿਆ ਸੀ। ਉਹ ਸਾਡੇ ਵਿੱਚ ਇਸ ਤਰ੍ਹਾਂ ਆ ਕੇ ਬੈਠ ਜਾਂਦੇ ਹਨ ਜਿਵੇਂ ਕਿ ਇੱਕ ਅਧਿਆਪਕ ਸਕੂਲ ਦੇ ਬੱਚਿਆਂ ਵਿੱਚ ਆ ਕੇ ਬੈਠ ਜਾਂਦਾ ਹੈ। ਅਸੀਂ ਸਕੂਲ ਦੇ ਵਿਦਿਆਰਥੀ ਸਮਾਨ ਉਹਨਾਂ ਦੇ ਗੋਡਿਆਂ 'ਤੇ ਸਿਰ ਰੱਖ ਕੇ ਸੌਂ ਜਾਂਦੇ ਹਾਂ। ਆਪ ਇਸ ਵਿਸ਼ਵ ਦੇ ਸਾਰੇ ਰਹੱਸ ਅਤੇ ਪ੍ਰਭੂ ਪ੍ਰੀਤਮ ਦੇ ਸਾਰੇ ਪ੍ਰੇਮ ਨੂੰ ਸਾਡੇ ਅੰਦਰ ਘੋਲ ਦਿੰਦੇ ਹਨ। ਆਪ ਡਾਕੂਆਂ ਅਤੇ ਠੱਗਾਂ ਨੂੰ ਵੇਖ ਕੇ ਮੁਸਕਰਾ ਪੈਂਦੇ ਹਨ ਅਤੇ ਉਹ ਸਦੀਵੀ ਸੱਚ ਅੱਗੇ ਸਿਰ ਝੁਕਾ ਦਿੰਦੇ ਹਨ। ਆਪ ਦੀ ਛੋਹ ਮਾਤਰ ਨਾਲ ਪਾਪੀਆਂ ਦੀ ਆਤਮਾ ਜਾਗ ਪੈਂਦੀ ਹੈ ਅਤੇ ਉਹ ਆਪਣੇ ਅੰਦਰ ਪਰਮਾਤਮਾ ਦੀ ਹੋਂਦ ਨੂੰ ਅਨੁਭਵ ਕਰਨ ਲੱਗ ਪੈਂਦੇ ਹਨ। ਗੁਰੂ ਜੀ ਸਾਡੇ ਅੰਦਰ ਮਾਨਵਤਾ ਅਤੇ ਰੱਬਤਾ ਦੀ ਭਾਵਨਾ ਨੂੰ ਜਗਾ ਕੇ ਸਾਨੂੰ ਸਿੱਖਿਆ ਦਿੰਦੇ ਹਨ। ਸਾਡੀ ਨਿੱਕੀ ਮਿੱਠੜੀ ਮਾਨਵਤਾ ਨੂੰ ਆਪ ਵੱਡੀ ਰੱਬਤਾ ਵਿੱਚ ਬਦਲ ਦਿੰਦੇ ਹਨ। ਇਵੇਂ ਹੀ ਆਸਾ ਦੀ ਵਾਰ ਦੀਆਂ ਆਰੰਭਿਕ ਪੰਕਤੀਆਂ ਵਿੱਚ ਫਰਮਾਇਆ ਗਿਆ ਹੈ, ਗੁਰੂ ਜੀ ਲਈ ਤਾਂ ਇਸਤਰੀ ਅਤੇ ਪੁਰਸ਼ ਨਾਲ ਪ੍ਰੇਮ ਹੀ ਸਭ ਤੋਂ ਵੱਡੀ ਪ੍ਰੀਤ ਦਾ ਚਿੰਨ੍ਹ ਸੀ। ਉਹ ਉਸ ਸਮੇਂ ਸਭ ਤੋਂ ਵੱਧ ਪ੍ਰਸੰਨ ਹੁੰਦੇ ਹਨ ਜਦੋਂ ਸਾਡੇ ਅੰਦਰ ਸੁੰਦਰ ਪ੍ਰਭੂ ਪ੍ਰੀਤਮ ਲਈ ਦੀਵਾਨਾ ਕਰ ਦੇਣ ਵਾਲੀ ਪ੍ਰੇਮ ਭਾਵਨਾ ਦਾ ਕਾਂਗ ਉਛਾਲਾ ਆਉਂਦਾ ਹੈ। ਅਜਿਹੇ ਝਲ ਮਸਤਾਨੇ ਪ੍ਰੇਮ ਵਿੱਚ ਅਸੀਂ ਮਨੁੱਖ ਪਰਬਤੀ ਚਟਾਨਾਂ ਅਤੇ ਨਦੀਆਂ ਨੂੰ ਇੱਕ ਸਮਾਨ ਪ੍ਰੇਮ ਕਰਨ ਲੱਗ ਪੈਂਦੇ ਹਾਂ। ਇੱਥੋਂ ਤੱਕ ਕਿ ਪ੍ਰੇਮ ਵਿੱਚ ਮੌਤ ਵੀ ਸਾਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਦੂਜਿਆਂ ਨੂੰ ਪ੍ਰੇਮ ਕਰਨ ਦਾ ਨਾਮ ਹੀ ਆਤਮ ਬਲੀਦਾਨ ਹੈ। ਇਹ ਤਾਂ ਨਾ ਮੁੱਕਣ ਵਾਲੀ ਅਨੰਤ ਖੁਸ਼ੀ ਅੱਗੇ ਆਪਣੇ ਆਪ ਨੂੰ ਸਮਰਪਣ ਕਰਨਾ ਹੁੰਦਾ ਹੈ। ਇਹ ਆਤਮ ਬਲੀਦਾਨ ਕਰਨ ਵਾਲੇ ਜੀਵਨ ਦਾ ਅਨੁਭਵ ਉਸ ਮਹਾਨ ਸਮੇਂ 'ਤੇ ਹਰ ਛਿਣ ਉਸ ਨਦੀ ਸਮਾਨ ਪ੍ਰਵਾਹਿਤ ਹੁੰਦਾ ਹੈ ਜੋ ਕਦੇ ਵੀ ਸੁੱਕਦੀ ਨਹੀਂ। ਇੱਕ ਜਗਿਆਸੂ ਲਈ ਤਾਂ ਇਹ ਜੀਵਨ ਨਿਰੰਤਰ ਅਤੇ ਸਦੈਵ ਸਹਿਜ ਆਨੰਦ ਵਿੱਚ ਰਤਾ ਰਹਿਣ ਵਾਲਾ ਹੁੰਦਾ ਹੈ। ਇਹ ਜੀਵਨ ਤਾਂ ਸਦਾ ਆਤਮ ਨਸ਼ੇ ਵਿੱਚ ਮਖਮੂਰ ਹੁੰਦਾ ਹੈ। ਇਸ ਨੂੰ ਕਿਸੇ ਵੀ ਬਾਹਰੀ ਸ਼ਰਾਬ ਦੇ ਪਿਆਲਿਆਂ ਦੀ ਲੋੜ ਨਹੀਂ ਹੁੰਦੀ। ਅਜੋਕੇ ਸਮੇਂ ਮਨੁੱਖ ਦੇ ਅੰਦਰ ਹੱਡ ਮਾਸ ਸ਼ਰਾਬ ਦੇ ਐਸ਼ਵਰ ਅਤੇ ਭੋਗ ਵਿਲਾਸ ਦੀ ਰੁਚੀ ਪ੍ਰਧਾਨ ਹੈ। ਮਨੁੱਖ ਨੂੰ ਉੱਚਾ ਲਿਜਾਣ ਵਾਲੀਆਂ ਪ੍ਰਵਿਰਤੀਆਂ ਵੱਲੋਂ ਬੇਧਿਆਨ ਹੋ ਕੇ ਨਿਰੰਤਰ ਐਸ਼ਵਰਜ ਦੀਆਂ ਨਾ ਮੁੱਕਣ ਵਾਲੀਆਂ ਤ੍ਰਿਸ਼ਨਾਵਾਂ ਅਤੇ ਵਾਸ਼ਨਾਵਾਂ ਦੀ ਰੁਚੀ ਪ੍ਰਧਾਨ ਹੈ ਅਤੇ ਮਨੁੱਖ ਅਨੰਤ ਨਾਲ ਜੁੜਨ ਅਤੇ ਡੂੰਘੀਆਂ ਅੰਤਰੀਵ ਭਾਵਨਾਵਾਂ ਦੀ ਤੁਲਨਾ ਵਿੱਚ ਕੇਵਲ ਸਰੀਰਕ ਚੇਤਨਾ ਨਾਲ ਹੀ ਚਿੰਬੜਿਆ ਹੋਇਆ ਹੈ, ਜਿਸ ਕਾਰਨ ਉਹ ਅਜਿਹੀ ਦ੍ਰਿਸ਼ਟੀ ਤੱਕ ਪੁੱਜਣ ਦੇ ਵੀ ਅਸਮਰੱਥ ਹੈ ਜੋ ਇਸਤਰੀ ਅਤੇ ਪੁਰਸ਼ ਦੇ ਸਰੀਰਕ ਸੰਬੰਧ ਅਤੇ ਸੰਜੋਗ ਨੂੰ ਪਵਿੱਤਰ ਤੋਂ ਪਵਿੱਤਰ ਭਾਵਨਾ ਵਿੱਚ ਬਦਲ ਸਕੇ। ਇਹ ਪ੍ਰਵਿਰਤੀ ਪੁਰਾਤਨ ਯੁੱਗ ਵਿੱਚ ਇੱਕ ਪ੍ਰਕਾਰ ਦਾ ਧਰਮ ਨੇਮ ਪ੍ਰਾਰਥਨਾ ਅਤੇ ਅਰਦਾਸ ਹੀ ਸੀ ਜੋ ਇੱਕ ਤਰ੍ਹਾਂ ਨਾਲ ਮਧੁਰ ਗੀਤ ਸਮਾਨ ਸੀ। ਮੈਂ ਹਾਲੇ ਵੀ ਆਸ ਰੱਖਦਾ ਹਾਂ ਕਿ ਇਹ ਛੋਟੀਆਂ ਛੋਟੀਆਂ ਚਿੰਗਿਆੜੀਆਂ ਇਸ ਜਲਣਸ਼ੀਲ ਸਮੱਗਰੀ ਉੱਤੇ ਡਿੱਗ ਕੇ ਇਸ ਨੂੰ ਭਾਂਬੜਾਂ ਵਿੱਚ ਬਦਲ ਦੇਣਗੀਆਂ, ਜਿਸ ਨਾਲ ਇਸ ਸੰਸਾਰ ਦੇ ਨੈਣ ਆਪਣੇ ਅੰਦਰ ਵੱਲ ਤੱਕਣ ਲਈ ਮਜਬੂਰ ਹੋ ਜਾਣਗੇ ਤਾਂ ਜੋ ਅਸੀਂ ਇਸਤਰੀ ਅਤੇ ਪੁਰਸ਼ ਦੇ ਸੰਜੋਗ ਦੀ ਉਸ ਦੈਵੀ ਅਵਸਥਾ ਤੱਕ ਪੁੱਜ ਸਕੀਏ ਜਿਸ ਵਿੱਚ ਦੋਵੇਂ ਪਰਸਪਰ ਰੂਪ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਹਨ। ਇਹ ਪ੍ਰੇਮ ਅਤੇ ਸਮਰਪਣ ਦੀ ਭਾਵਨਾ ਮਨੁੱਖ ਨੂੰ ਉਸਦੀ ਨਿਰਸਵਾਰਥ ਭਲਿਆਈ ਤੱਕ ਲੈ ਜਾਂਦੀ ਹੈ, ਜਿਸ ਵਿੱਚ ਉਹ ਆਪਣੇ ਲਈ ਸੂਲੀ ਨੂੰ ਉਠਾ ਕੇ ਵੀ ਦੂਜਿਆਂ ਲਈ ਪਰਉਪਕਾਰੀ ਸਿੱਧ ਹੁੰਦਾ ਹੈ। ਸ਼ਾਇਦ ਇਸ ਨਾਲ ਅਸੀਂ ਹੁਣ ਵੀ ਇਹ ਅਨੁਭਵ ਕਰ ਸਕੀਏ ਕਿ ਇਹ ਸੰਸਾਰ ਕਿਸੇ ਉਚੇਰੇ ਲੋਕ ਦੇ ਟਿਮਟਮਾਨ ਦੇ ਪਰਛਾਵੇਂ ਮਾਤਰ ਹੈ ਜਿੱਥੇ ਪ੍ਰੇਮ ਸ਼ਾਂਤੀ ਅਤੇ ਸੰਜੋਗੀ ਅਵਸਥਾ ਦਾ ਸੰਗੀਤ ਹੀ ਵਿਆਪਕ ਹੈ। ਪ੍ਰਭੂ ਪ੍ਰੀਤਮ ਦੇ ਮਿਲਾਪ ਪਿੱਛੋਂ ਪ੍ਰਾਪਤ ਆਨੰਦ ਹੀ ਸੱਚਾ ਧਰਮ ਹੈ, ਜਿਸ ਦੀ ਵਿਸ਼ੇਸ਼ਤਾ ਪ੍ਰਭੂ ਪ੍ਰੀਤਮ ਦੇ ਦਰਸ਼ਨ ਦੀ ਆਤਮ ਪ੍ਰਤੀਤੀ ਦਾ ਅਨੁਭਵ ਹੁੰਦਾ ਹੈ। ਪਰਮਾਤਮਾ ਦੇ ਪ੍ਰੇਮ ਵਿੱਚ ਰੰਗੀਜ ਕੇ ਪੂਰਨਤਾ ਆਪਣੇ ਆਪ ਆ ਜਾਂਦੀ ਹੈ। ਇਹ ਪ੍ਰੇਮ ਸਦਾ ਆਪ ਮੁਹਾਰੇ ਅਤੇ ਸੁੱਤੇ ਸਿੱਧ ਹੀ ਉਤਪੰਨ ਹੁੰਦਾ ਹੈ। ਭਿੰਨ ਭਿੰਨ ਧਾਰਮਿਕ ਸੰਜਮਾਂ ਨੂੰ ਧਾਰਨ ਕਰਕੇ ਪ੍ਰੇਮ ਨੂੰ ਉਤਪੰਨ ਕਰਨ ਦੇ ਵੱਖ ਵੱਖ ਯਤਨ ਵਿਅਰਥ ਸਿੱਧ ਹੁੰਦੇ ਹਨ। ਹਾਂਜੀ, ਇਹ ਪ੍ਰੇਮ ਸਦਾ ਆਪ ਮੁਹਾਰੇ ਤੇ ਸੁੱਤੇ ਸਿੱਧੀ ਉਤਪੰਨ ਹੁੰਦਾ ਹੈ। ਭਿੰਨ ਭਿੰਨ ਧਾਰਮਿਕ ਸੰਜਮਾਂ ਨੂੰ ਧਾਰਨ ਕਰਕੇ ਪ੍ਰੇਮ ਨੂੰ ਉਤਪੰਨ ਕਰਨ ਦੇ ਵੱਖ ਵੱਖ ਯਤਨ ਵਿਅਰਥ ਸਿਧਾਉਂਦੇ ਹਨ। ਇਹਨਾਂ ਸਾਧਨਾਂ ਨੇ ਮਨੁੱਖ ਨੂੰ ਸਦਾ ਭੁੱਲ ਭੁਲਾਈਆਂ ਵਿੱਚ ਹੀ ਪਾਇਆ ਹੈ ਅਤੇ ਉਸ ਨੂੰ ਸੱਖਣੇਪਣ ਅਤੇ ਆਤਮਕ ਦੁਰਬਲਤਾ ਵਾਲੀ ਖੜਿਆ ਹੈ। ਪ੍ਰੇਮ ਹੀ ਆਤਮਾ ਦਾ ਵਿਸ਼ੇਸ਼ ਕਰਤਵ ਜਾਂ ਸੁਭਾਅ ਹੈ, ਇਹੋ ਹੀ ਆਤਮਾ ਹੈ। ਗੁਰੂ ਦੇ ਸ਼ਬਦ ਪਰਮਾਤਮਾ ਦੀ ਸ੍ਰਿਸ਼ਟੀ ਸਮਾਨ ਹਰ ਮਨੁੱਖ ਦੇ ਆਪਣੇ ਆਤਮਕ ਵਿਕਾਸ ਦੀ ਸਥਿਤੀ ਅਨੁਸਾਰ ਅਨੇਕ ਵਿਆਖਿਆਵਾਂ ਦੇ ਧਾਰਨੀ ਹੋ ਸਕਦੇ ਹਨ। ਮੈਂ ਤਾਂ ਸ਼ਬਦ ਦੀ ਉਹ ਹੀ ਵਿਆਖਿਆ ਕਰ ਸਕਦਾ ਹਾਂ ਜਿਸ ਦੀ ਪ੍ਰਤੀਤੀ ਮੈਂ ਆਪਣੀ ਆਤਮਾ ਦੇ ਅੰਦਰ ਕਰਦਾ ਹਾਂ। ਸ਼ਬਦ ਦਾ ਸੰਦੇਸ਼ ਤਾਂ ਸਿੱਧਾ ਸਾਦਾ ਸੱਚਾ ਹੁੰਦਾ ਹੈ ਜੋ ਪ੍ਰੇਮ ਕਰਨਾ ਅਤੇ ਜੀਵਣਾ ਸਿਖਾਉਂਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਮਨੁੱਖ ਨੂੰ ਸਿੱਧਾ ਸਾਦਾ ਚੰਗਾ ਜੀਵਨ ਜੀਵਣ ਲਈ ਪ੍ਰੇਰਦਾ ਹੈ। ਅੰਦਰਲੀ ਪਸ਼ੂ ਬਿਰਤੀ ਨੂੰ ਸਾਫ਼ ਅਤੇ ਸ਼ੁੱਧ ਕਰਕੇ ਅੰਤਰੀਵ ਤੌਰ 'ਤੇ ਪਰਮਾਤਮਾ ਨਾਲ ਜੁੜਨ ਦੀ ਸੋਝੀ ਕਰਾਉਂਦਾ ਹੈ। ਜਿਵੇਂ ਖੇਤਾਂ ਦੀਆਂ ਫਸਲਾਂ ਹਵਾ, ਧੁੱਪ ਅਤੇ ਬਰਖਾ ਦੀ ਉਡੀਕ ਕਰਦੀਆਂ ਹਨ, ਤਿਵੇਂ ਹੀ ਰੱਬੀ ਪ੍ਰੇਰਣਾ ਦੇ ਪ੍ਰਵੇਸ਼ ਲਈ ਸਾਨੂੰ ਆਪਣੀ ਆਤਮਾ ਦੇ ਸਾਰੇ ਭਿੱਤ ਖੋਲ੍ਹ ਕੇ ਉਡੀਕ ਕਰਨੀ ਚਾਹੀਦੀ ਹੈ ਅਤੇ ਧਰਤੀ ਸਮਾਨ ਨਿਰਭੈ ਅਤੇ ਤੀਖਣ ਭਾਵਨਾ ਵਾਲਾ ਜੀਵਨ ਜੀਵਣਾ ਚਾਹੀਦਾ ਹੈ। ਅਜਿਹੀ ਮਸਤੀ ਜਾਂ ਨਸ਼ਾ ਹੀ ਸੱਚੀ ਜ਼ਿੰਦਗੀ ਹੈ। ਸਾਨੂੰ ਮਸਤੀ ਵਿੱਚ ਖੀਵਾ ਰੱਖਣ ਲਈ ਮਨੁੱਖ ਅਤੇ ਕੁਦਰਤ ਦੀ ਸੁੰਦਰਤਾ ਹੀ ਕਾਫੀ ਹੈ। ਜਦੋਂ ਕਿਸੇ ਸੁੰਦਰ ਵਸਤੂ ਦੇ ਆਨੰਦ ਵਿੱਚ ਲੀਨ ਹੋ ਕੇ ਅਸੀਂ ਆਪਣੇ ਸਵਾਰਥੀ ਭਾਵ ਦਾ ਤਿਆਗ ਕਰ ਦਿੰਦੇ ਹਾਂ ਤਾਂ ਇਹੋ ਹੀ ਮਨੁੱਖ ਤੇ ਪ੍ਰਭੂ ਦੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ। ਗਿਆਨ ਦੇ ਵੱਡੇ ਵੱਡੇ ਭੰਡਾਰਾਂ ਦਾ ਭਾਰ ਚੁੱਕ ਸਕਣਾ ਕਈ ਵਾਰ ਸਾਡੀ ਸਮਰੱਥਾ ਤੋਂ ਬਾਹਰ ਹੋ ਜਾਂਦਾ ਹੈ, ਪਰ ਮਨੁੱਖ ਦੀ ਆਪਣੀ ਹੋਂਦ ਦਾ ਸਿੱਧਾ ਸਾਦਾ ਆਨੰਦ ਉਸਨੂੰ ਕਦੇ ਵੀ ਥੱਕਣ ਟੁੱਟਣ ਨਹੀਂ ਦਿੰਦਾ। ਮਨੁੱਖ ਦਾ ਸਰੀਰ ਤਾਂ ਪ੍ਰਭੂ ਪ੍ਰੀਤਮ ਦਾ ਮੰਦਰ ਹੈ। ਜਦੋਂ ਅਸੀਂ ਕਿਸੇ ਮਨੁੱਖ ਨੂੰ ਪਰਸਦੇ ਹਾਂ ਤਾਂ ਸੱਚੀ ਮੁੱਚੀ ਅਸੀਂ ਦੇਵ ਲੋਕ ਦੀ ਛੋਹ ਪ੍ਰਾਪਤ ਕਰ ਰਹੇ ਹੁੰਦੇ ਹਾਂ। ਹਾਂਜੀ, ਜਦੋਂ ਅਸੀਂ ਕਿਸੇ ਮਨੁੱਖ ਨੂੰ ਪਰਸਦੇ ਹਾਂ ਤਾਂ ਸੱਚੀ ਮੁੱਚੀ ਅਸੀਂ ਦੇਵ ਲੋਕ ਦੀ ਛੋਹ ਪ੍ਰਾਪਤ ਕਰ ਰਹੇ ਹੁੰਦੇ ਹਾਂ। ਗੁਰੂ ਜੀ ਵੀ ਇਹੋ ਫਰਮਾਨ ਕਰਦੇ ਹਨ ਕਿ ਮਨੁੱਖਾ ਜੀਵਨ ਦੁਰਲੱਭ ਹੈ, ਸੱਚਮੁੱਚ ਇਹ ਦੁਰਲੱਭ ਅਤੇ ਅਮੋਲਕ ਹੈ। ਸਾਰੀ ਸ੍ਰਿਸ਼ਟੀ ਇਸ ਮਨੁੱਖਾ ਜਨਮ ਦੀ ਉਡੀਕ ਵਿੱਚ ਸਾਹੋ ਸਾਹੀ ਹੋਈ ਖੜੋਤੀ ਰਹਿੰਦੀ ਹੈ। ਕੁਦਰਤ ਵੀ ਮਨੁੱਖ ਦੀ ਇਸ ਯਾਤਰਾ ਵਿੱਚ ਹਮਝੋਲੀ ਹੈ ਅਤੇ ਗੁਰੂ ਹੀ ਇਸ ਵਿੱਚ ਰੱਖਿਅਕ ਹੈ। ਇਸ ਧਰਤੀ ਉੱਪਰ ਪ੍ਰੇਮ ਵੀ ਈਰਖਾ ਦਾ ਧਾਰਨੀ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਪ੍ਰੇਮ ਵੀ ਸਦਾ ਆਤਮਕ ਜੀਵਨ ਦੇ ਬੀਜਾਂ ਦੀ ਰੱਖਿਆ ਕਰਨ ਲਈ ਸਦਾ ਉਤਸੁਕਤਾ ਨਾਲ ਤਤਪਰ ਰਹਿੰਦਾ ਹੈ। ਸ੍ਰਿਸ਼ਟੀ ਦੇ ਚਿਹਰੇ ਉੱਤੇ ਪਰਮਾਤਮਾ ਦਾ ਨਾਮ ਅੰਕਿਤ ਹੈ। ਗੁਰੂ ਜੀ ਕਹਿੰਦੇ ਹਨ, ਉਸ ਦੇ ਨਾਮ ਦਾ ਜਾਪ ਕਰਦੇ ਹੋਏ ਜੀਓ। ਹਾਂਜੀ, ਗੁਰੂ ਜੀ ਕਹਿੰਦੇ ਹਨ, ਉਸ ਦੇ ਨਾਮ ਦਾ ਜਾਪ ਕਰਦੇ ਹੋਏ ਜੀਓ। ਸਿਮਰਨ ਹੀ ਪ੍ਰੇਮ ਦੀ ਸੱਚੀ ਸੁੱਚੀ ਪਵਿੱਤਰਤਾ ਹੈ ਅਤੇ ਜਿਨ੍ਹਾਂ ਪ੍ਰਾਣੀਆਂ ਨੂੰ ਅਸੀਂ ਪ੍ਰੇਮ ਕਰਦੇ ਹਾਂ ਅਸੀਂ ਉਹਨਾਂ ਦੇ ਨਾਮ ਨਾਲ ਜੁੜਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਹਾਂਜੀ, ਸਿਮਰਨ ਹੀ ਪ੍ਰੇਮ ਦੀ ਸੱਚੀ ਸੁੱਚੀ ਪਵਿੱਤਰਤਾ ਹੈ ਅਤੇ ਜਿਨ੍ਹਾਂ ਪ੍ਰਾਣੀਆਂ ਨੂੰ ਅਸੀਂ ਪ੍ਰੇਮ ਕਰਦੇ ਹਾਂ ਅਸੀਂ ਉਹਨਾਂ ਦੇ ਨਾਮ ਨਾਲ ਜੁੜਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਅਦ੍ਰਿਸ਼ਟ ਮੰਡਲ ਅਤੇ ਦ੍ਰਿਸ਼ਟਮਾਨ ਸੰਸਾਰ ਵਿੱਚ ਏਕਤਾ ਅਤੇ ਇਕਸੁਰਤਾ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਇਸ ਦ੍ਰਿਸ਼ਟਮਾਨ ਸੰਸਾਰ ਤੋਂ ਉੱਪਰ ਵੀ ਕਈ ਉਚੇਰੇ ਮੰਡਲ ਹਨ ਜਿੱਥੇ ਪ੍ਰੇਮ ਦੀ ਨਿੱਤ ਵਰਖਾ ਆਉਂਦੀ ਹੈ, ਉੱਥੇ ਹੀ ਪ੍ਰਭੂ ਪ੍ਰੀਤਮ ਦਾ ਸੱਚਾ ਪ੍ਰੇਮ ਵਿਆਪਕ ਹੁੰਦਾ ਹੈ। ਹਾਂਜੀ, ਇਸ ਦ੍ਰਿਸ਼ਟਮਾਨ ਸੰਸਾਰ ਤੋਂ ਉੱਪਰ ਵੀ ਕਈ ਉਚੇਰੇ ਮੰਡਲ ਹਨ ਜਿੱਥੇ ਪ੍ਰੇਮ ਦੀ ਨਿੱਤ ਵਰਖਾ ਹੁੰਦੀ ਹੈ, ਉੱਥੇ ਹੀ ਪ੍ਰਭੂ ਪ੍ਰੀਤਮ ਦਾ ਸੱਚਾ ਪ੍ਰੇਮ ਵਿਆਪਕ ਹੁੰਦਾ ਹੈ। ਉਸ ਦੀ ਹੋਂਦ ਦਾ ਅਹਿਸਾਸ ਸਾਨੂੰ ਗੁਰੂ ਦੁਆਰਾ ਅਤੇ ਗੁਰੂ ਦੇ ਸਰੂਪ ਰਾਹੀਂ ਹੁੰਦਾ ਹੈ। ਗੁਰੂ ਤੋਂ ਬਿਨਾਂ ਸਭ ਅੰਧਕਾਰ ਹੈ। ਪ੍ਰੇਮ ਨੂੰ ਉਸ ਕੇਂਦਰ ਦੀ ਲੋੜ ਹੈ ਜਿਸ ਦੁਆਲੇ ਉਹ ਨਿੱਤ ਚੱਕਰ ਕੱਢਦਾ ਰਹਿੰਦਾ ਹੈ। ਜਿਵੇਂ ਕਿ ਊਰਜਾ ਨੂੰ ਵੀ ਕਿਸੇ ਕੇਂਦਰ ਬਿੰਦੂ ਦੀ ਲੋੜ ਹੈ, ਭਾਵੇਂ ਉਹ ਉਸ ਦੇ ਕਣਾਤਮਕ ਤੇ ਰਿਣਾਤਮਕ ਸੰਤੁਲਨ ਦੇ ਵਿਚਕਾਰ ਦਾ ਕੋਈ ਕਲਪਿਤ ਬਿੰਦੂ ਹੀ ਕਿਉਂ ਨਾ ਹੋਵੇ। ਇਸ ਕੇਂਦਰ ਬਿੰਦੂ ਤੋਂ ਬਿਨਾਂ ਜੀਵਨ ਹੋ ਹੀ ਨਹੀਂ ਸਕਦਾ। ਨਿੱਕੀਆਂ ਵੱਡੀਆਂ ਚੀਜ਼ਾਂ ਵਸਤਾਂ ਬਾਰੇ ਨਿਰੀਆਂ ਗੱਲਾਂ ਕਰਦੇ ਰਹਿਣਾ ਹੀ ਜੀਵਨ ਨਹੀਂ ਹੁੰਦਾ। ਇਸੇ ਤਰ੍ਹਾਂ ਭਿੰਨ ਭਿੰਨ ਵਸਤੂਆਂ ਦੀ ਕਲਪਨਾ ਕਰਦੇ ਰਹਿਣ ਵਿੱਚ ਹੀ ਜੀਵਨ ਦੀ ਹੋਂਦ ਨਹੀਂ ਹੈ। ਸੋਚਣਾ ਵੀ ਇੱਕ ਵਾਸ਼ਵ ਕਿਰਿਆ ਹੈ। ਜੀਵਨ ਦੀ ਅਸਲੀ ਲੋੜ ਤਾਂ ਉਚੇਰੇ ਛਣਾ ਵਿੱਚ ਉਪਜੇ ਵਿਚਾਰਾਂ ਅਨੁਸਾਰ ਜੀਵਨ ਨੂੰ ਢਾਲਣ ਦੀ ਹੈ। ਹਾਂਜੀ, ਜੀਵਨ ਦੀ ਅਸਲੀ ਲੋੜ ਤਾਂ ਉਚੇਰੇ ਛਣਾ ਵਿੱਚ ਉਪਜੇ ਵਿਚਾਰਾਂ ਅਨੁਸਾਰ ਜੀਵਨ ਨੂੰ ਢਾਲਣ ਦੀ ਹੈ। ਆਤਮਕ ਮੰਡਲ ਤਾਂ ਕੇਵਲ ਉਸ ਵਿਅਕਤੀ ਲਈ ਪ੍ਰਕਾਸ਼ਮਾਨ ਹੁੰਦੇ ਹਨ ਜਿਸ ਦੇ ਨੈਣ ਗੁਰੂ ਦੀ ਸੂਰਤ ਨੂੰ ਨਿਹਾਰਦੇ ਹਨ। ਗੁਰੂ ਦੇ ਰੂਪ ਵਿੱਚ ਸਭ ਅਵਿਨਾਸ਼ੀ ਆਤਮਾਵਾਂ ਸਿੱਖ ਨੂੰ ਆ ਕੇ ਮਿਲਦੀਆਂ ਹਨ। ਗੁਰੂ ਦੇ ਸਰੂਪ ਵਿੱਚ ਅਨੇਕ ਬ੍ਰਹਿਮੰਡਾਂ ਦੇ ਜੀਵਨ ਸਰੋਤ ਵਿਦਮਾਨ ਹਨ। ਗੁਰੂ ਲਈ ਜੀਵਣਾ ਹੀ ਅਸਲੀ ਜੀਵਨ ਹੈ। ਆਪਣੇ ਲਈ ਜੀਵਣਾ ਤਾਂ ਸਰੀਰ ਦੇ ਜਲਨ ਸਮਾਨ ਹੈ। ਸ੍ਰਿਸ਼ਟੀ ਦੀ ਸੁੰਦਰ ਅਨੇਕਤਾ ਵਿੱਚ ਜੇ ਤੁਸੀਂ ਪ੍ਰਭੂ ਪ੍ਰੀਤਮ ਦੇ ਮਹਾਂ ਪ੍ਰੇਮ ਦਾ ਅਨੁਭਵ ਨਹੀਂ ਕੀਤਾ ਤਾਂ ਸਰਬ ਵਿੱਚ ਵਿਆਪਕ ਏਕਤਾ ਦੇ ਵਿਚਾਰ ਬਿਲਕੁਲ ਫੋਕਟ ਹਨ। ਪ੍ਰਭੂ ਦੇ ਇਸ ਬ੍ਰਹਿਮੰਡ ਵਿੱਚ ਕਿਸੇ ਹੋਰ ਨੂੰ ਤੱਕਣਾ ਪਾਪ ਹੈ। ਜੇ ਤੁਹਾਡੇ ਨੈਣ ਉਸ ਪ੍ਰਭੂ ਦੇ ਰੰਗ ਵਿੱਚ ਰਤੇ ਹਨ, ਜੇ ਤੁਹਾਡਾ ਹਿਰਦਾ ਪ੍ਰਭੂ ਦੀ ਮਿਹਰ ਨਾਲ ਭਰਪੂਰ ਹੈ, ਤਾਂ ਮੇਰ ਤੇਰ ਦੀਆਂ ਸਭ ਗੱਲਾਂ ਵਿਅਰਥ ਹਨ। ਜਦੋਂ ਪਰਦਾ ਪਰੇ ਹਟ ਜਾਂਦਾ ਹੈ ਤਾਂ ਫਿਰ ਨਾ ਮੈਂ ਰਹਿ ਜਾਂਦਾ ਹੈ, ਨਾ ਤੂੰ ਅਤੇ ਨਾ ਏਕ ਨਾ ਅਨੇਕ। ਇਸ ਲਈ ਇਹ ਨਾ ਆਖੋ ਕਿ ਪ੍ਰਭੂ ਏਕ ਹੈ ਜਾਂ ਅਨੇਕ। ਜੇ ਤੁਸੀਂ ਸੱਚੀ ਮੁੱਚੀ ਉਸ ਪ੍ਰਭੂ ਪ੍ਰੀਤਮ ਦਾ ਦਰਸ਼ਨ ਕਰ ਲਿਆ ਹੈ ਤਾਂ ਕੇਵਲ ਆਪਣੇ ਅੰਦਰ ਵੱਲ ਤੱਕੋ। ਜੇ ਤੁਸੀਂ ਉਸ ਦੇ ਪੱਲੇ ਦੀ ਛੋਹ ਮਾਤਰ ਪ੍ਰਾਪਤ ਕਰ ਲਈ ਹੈ ਅਤੇ ਤੁਸੀਂ ਸੱਚੀ ਮੁੱਚੀ ਉਸ ਵੱਲੋਂ ਵਰਸਾਏ ਅਨੁਭਵ ਨੂੰ ਪ੍ਰਾਪਤ ਕਰ ਲਿਆ ਹੈ, ਤਾਂ ਇਹ ਕਾਫੀ ਹੈ ਕਿ ਤੁਸੀਂ ਪ੍ਰਭੂ ਪ੍ਰੀਤਮ ਦੁਆਰਾ ਵਰਸਾਏ ਗਏ ਹੋ। ਜੋ ਬੁੱਧ ਤੇ ਈਸਾ ਨੇ ਸੋਚਿਆ ਉਹ ਤੁਸੀਂ ਸੋਚ ਤੇ ਚਿਤਵ ਤਾਂ ਸਕਦੇ ਹੋ, ਪਰ ਬੁੱਧ ਤੇ ਈਸਾ ਕੀ ਸਨ? ਅਜਿਹਾ ਹੋਣ ਲਈ ਕਲਪ ਯੁੱਗ ਲੋੜੀਂਦੇ ਹਨ। ਅਜਿਹਾ ਹੋਣ ਲਈ ਤੁਹਾਨੂੰ ਕਈ ਕਲਪਾਂ ਯਾਨੀ ਯੁੱਗਾਂ ਦਾ ਸਮਾਂ ਲੱਗ ਸਕਦਾ ਹੈ, ਪਰ ਫਿਰ ਵੀ ਸ਼ਾਇਦ ਤੁਸੀਂ ਕੁਝ ਨਹੀਂ ਬਣ ਸਕੋਗੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸ਼ਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।